गुरु रुप्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की एक अमोलक लिखत है राजा शिवनाभ, आओ उसका चौथा हिस्सा सरवण करने की कोशिश करिए जी। चौथा, मैं जानिया वढांस है ता मैं कीता संग, जे जाना बगबप्पड़ा जन्म ना देंदी अंग। इस श्लोक नू राजा ने इस लय विच पढ़िया कि पंडित जी दे भी दन जुड़ गए ते नैण मुंद गए। संध्या हुण डूंगी हो गई सी, चंद्रमा ते तारे चढ़ पे से। राजा गल्लां करदा थक गया सी, राणी पंडित जी दे हठ और छोटी नज़र पर अक रही सी। पंडित जी उदासीन हो रहे से कि इन्हें नू एक दास ने आके आख्या कि आप दे सुके हुए ते त्यागे हुए बाग विच एक साधु आया है और आखदे हन कि नानक शाह फकीर है। नाम सुनना सी के राजा उठ पाजा, हाय प्रेम, न घोड़ा न पालकी न राज दा ख्याल न दबदबे घटण दा भय, वाहो दाही नसिया जा रहा है। राणी भी टुरी पर मरद दी टोर नू ते फिर भजवी टोर नू कौन मिले। उसनू तां छेकड़ दासा ने पालकी ते चाड़ लिया ते पंडित जी सहजे सहजे अपनी पालकी पा सपड़े ते घर वल टुर गए। बाग विच एक चंगे मजबूत भगवें भेख दे साधु बैठे से। राजा जाके चुफाल पैरां ते टह पिया, वैराग नाल कंठ रुक गया सी, प्रेम नाल नैण छैबरां ला रहे से। चरना ते मत्था टेकया, संत ने उठाया थापड़ा दिता, खेम कुशल पुछी। राजा जी उत्तर दे के अदब नाल बैठ गए। हुण राणी भी आ गई सी ते कुछ दास भी आ गए सन। राजा ने बिनय कीती कि महलां में चलो, तो उसने कहा असी अतीत हाँ, घरां नाल साडा की वास्ता। राजा सुन के तकण लग पिया, नानक मेरा, नानक मेरा गुरु नानक, मेरा सतगुरु नानक तां गृहस्थी सुनिया सी, ये अतीत है, हैं किते मेरी शुदाई अवस्था नाल छलता नहीं हो रहा। ऐसा विचार के राजा ने मत्था टेकया, दासां नू हुकम दिता कि 12 दरी विच डेरा कराओ ते आप सिर नीवा करके टुर पिया। अंग अंग विच पीड़ है, जी छिता है, नैणा दे सोमे सुक गए हन, कलेजे विच कसक पैंदी है, अखां दे अंदर धूड़ दा मीह वसदा प्रतीत देंदा है। पालकी विच राजा जी चढ़ बैठे, घर पहुंचे, सारी रात एवं लंघी जिवें सिर नूं ताप चढ़िया हुंदा है। उसलवट्टे पाइदे हन, हाए हाए हुंदी है। चंद्रकला आखदी है, स्वामी जी मैं कई वेर बिनय कीती है कि पंडित जी नाल चर्चा ना करिया करो, उन्हां दा की विगड़दा है। दिने रात चर्चा दा उन्हां नूं सुभाव है, उन्हां दा किता ही चर्चावाद है। तुसां सारा दिन राज दा कम करना, रात भगवान सिमरन विच बितावनी, तुसाडा अंदर नरम ते सरवा है, करड़े पंडित नाल झगड़ के सट खा जांदा है। मस्ट वाच रिया करो, मैं तां सुन सुन के थक गई, तुसी कर करके ना थके। पर उस उत्ते की असर होंदा है, निरुत्तर हो जांदा है, फिर हठ नहीं छोड़दा। निरी विद्या दा यही अवगुण है कि ए जीव नू सार ग्राही नहीं रहण देंदी, हठी कर देंदी है। राणी दी ए प्यार भरी झाड़ राजा नू ठंड पाउंदी सी, फिर आप पैर प्यादे उठ पाजे। बख्श लैणा, जिस नानक दा मनसुख सी ए साध ओ नानक नहीं है। इस विच तां मनसुख जिनी सुगंधी भी नहीं। माफ करना मैनू तां तुहाडे दर्शन वैराग प्यार विच जो रस पैंदा है, इस साध दे दर्शन नाल उस दे उल्ट पिया है। जे तुहाडा कोमल रिदा आ गया देवे तां मैं रातों रात पता कढ लवां कि ए कौण है। नानक ते आप दा प्यारा गुरु नानक ते मनसख दा पूजे गुरु नानक देव तां ए साधु तिन काल नहीं है। राजा चंद्रकला, लगदा तां ऐसा ही है, पर मेरी बुद्धि तां चर्चा करके सहेड़ी धूड़ हेठां मैली हो रही सी। ਨਹੀਂ ਤਾਂ ਪਿਆਰੇ ਦੇ ਪਿਆਰ ਦਾ ਪ੍ਰਭਾਵ ਦੱਸ ਦਿੰਦਾ ਕਿ ਕੌਣ ਹੈ। ਕੋਲ ਜਾ ਕੇ ਮੈਂ ਸੱਖਣਾ ਹੋ ਗਿਆ ਹਾਂ, ਔਖਾ ਹੋ ਗਿਆ ਹਾਂ, ਕੋਈ ਤਦਬੀਰ ਕਰੋ ਜੋ ਇਹ ਸਵੇਰ ਤਾਈਂ ਪ੍ਰਤੱਖ ਹੋ ਜਾਏ ਕਿ ਠੱਗ ਹੈ ਕਿ ਸਾਧ। ਰਾਣੀ ਨੇ ਜਾ ਕੇ ਆਪਣੀ ਇੱਕ ਦਾਸੀ ਨੂੰ ਹੁਕਮ ਦਿੱਤਾ ਕਿ ਬਾਗ ਵਾਲੇ ਸਾਧੂ ਨੂੰ ਮਾਸ ਸ਼ਰਾਬ ਦਾ ਖਾਣਾ ਕਾਲੇ, ਅਰ ਰਾਤ ਉੱਥੇ ਨਾਚ ਰੰਗ ਹੋਣ, ਸਵੇਰੇ ਖਬਰ ਮਿਲੇ ਕਿ ਉਹ ਸਾਧੂ ਹੈ ਜਾਂ ਪਖੰਡੀ। ਪਹਿਲੀ ਰਾਤ ਤਾਂ ਰਾਜੇ ਨੇ ਜਾਗ ਜਾਗ ਕੇ ਗੁਜ਼ਾਰੀ, ਪਰ ਅੰਮ੍ਰਿਤ ਵੇਲੇ ਅੱਖ ਲੱਗ ਗਈ। ਅੱਖ ਕੀ ਲੱਗੀ, ਇੱਕ ਨੀਂਦ ਆਈ। ਅੱਧੇ ਘੰਟੇ ਬਾਅਦ ਸੁਭਾਗ ਨੀਂਦ ਖੁੱਲ੍ਹ ਗਈ। ਨੀਂਦ ਵਿੱਚ ਮਿੱਠਾ ਮਿੱਠਾ ਆਤਮ ਕਿਰਨਾਂ ਵਰਸਾਉਂਦਾ ਸੁੱਚੀ ਛੱਬੀ ਵਾਲਾ ਮਨਸੁਖ ਦਾ ਚਿਹਰਾ ਦਿਸਿਆ। ਸਾਰੀਆਂ ਕੁਲਫਤਾਂ ਦੂਰ ਹੋ ਗਈਆਂ। ਉਹ ਠੰਡਾ ਰਸ, ਉਹ ਪ੍ਰੇਮ ਦੀ ਚਰਨਾਹਟ, ਉਹ ਹਰੀ ਚਰਨਾਂ ਵਿੱਚ ਰਤੀ, ਉਹ ਖੇੜੇ ਭਰਿਆ ਸਿਮਰਨ, ਉਹ ਹੁਲਾਰੇ 'ਤੇ ਬੇਖੁਦੀ ਦੇ ਹੂਟੇ ਸ਼ੁਰੂ ਹੋ ਗਏ। ਇਧਰੋਂ ਟਹਿਲਣ ਨੇ ਆ ਦੱਸਿਆ ਕਿ ਉਹ ਤਾਂ ਸਾਧੂ ਨਹੀਂ ਹੈ, ਕੋਈ ਪਾਮਰ ਜੀਵ ਰਾਜਾ ਜੀ ਨੂੰ ਧੋਖਾ ਦੇਣ ਆਇਆ ਸੀ। ਇਹ ਸੁਣ ਕੇ ਰਾਜਾ ਜੀ ਨੇ ਬਹੁਤ ਵੈਰਾਗ ਕੀਤਾ ਅਤੇ ਰਾਣੀ ਨੂੰ ਆਖਣ ਲੱਗੇ, ਚੰਦਰ ਕਲਾ, ਬੜੇ ਦੁੱਖ ਦੀ ਬਾਤ ਹੋਈ, ਸਾਡੇ ਪ੍ਰੇਮ ਦੇ ਰੰਗ ਵਿੱਚ ਭੰਗ ਪੈ ਗਿਆ। ਪਖੰਡੀਆਂ ਨੇ ਸਾਡੇ ਪ੍ਰੇਮ ਨੂੰ ਸ਼ੁਦਾ ਸਮਝ ਕੇ ਜਾਲ ਵਿਛਾਉਣੇ ਆਰੰਭ ਦਿੱਤੇ ਹਨ। ਸਾਡੇ ਲਈ ਬਚਾਵ ਕਰਨਾ ਜ਼ਰੂਰੀ ਹੋ ਗਿਆ ਹੈ, ਇਹ ਯਤਨ ਰਸ ਭੰਗ ਕਰੇਗਾ। ਚੰਦਰ ਕਲਾ, ਸਵਾਮੀ ਜੀ ਕਿਵੇਂ? ਰਾਜਾ, ਜਿਸ ਵੇਲੇ ਸਾਡੇ ਕਿਰਪਾਲ ਸਤਿਗੁਰੂ ਜੀ ਨੇ ਆਉਣਾ ਸੀ, ਅਸਾਂ ਡੁੱਲ ਡੁੱਲ ਕੇ ਨਿਰਸ਼ੰਕ ਹੋ ਕੇ ਉਹਨਾਂ ਦੇ ਚਰਨਾਂ 'ਤੇ ਢਹਿਣਾ ਸੀ। ਉਹਨਾਂ ਦੇ ਮਿਲਾਪ ਦੇ ਸਵਾਦ ਵੇਲੇ ਚਿੱਤ ਵਿੱਚ ਕੋਈ ਸੰਸਾ ਨਹੀਂ ਸੀ ਆਉਣਾ, ਹੁਣ ਸਾਨੂੰ ਸੰਸਾ ਪੈ ਗਿਆ। ਪਹਿਲੇ ਪਰਖਾਂਗੇ, ਫਿਰ ਚੁੱਕਾਂਗੇ, ਤਾਂ ਸਾਡੇ ਅੰਦਰ ਕੀ ਗੱਲ ਹੋਵੇਗੀ? ਰਤਾ ਧਿਆਨ ਨਾਲ ਸੋਚਣਾ, ਬਈ ਜਦੋਂ ਪਿਆਰਾ ਸੱਚਮੁੱਚ ਆਇਆ ਹੋਇਆ ਹੋਵੇਗਾ, ਸਾਨੂੰ ਸੰਸਾ ਫੁਰੇਗਾ ਕਿ ਇਹ ਖਬਰੇ ਪਿਆਰਾ ਹੈ ਕਿ ਨਹੀਂ। ਇਸ ਆਪਣੇ ਸੰਸੇ ਤੋਂ, ਆਪਣੇ ਦੁੱਖ ਅਰ ਅਗਿਆਨ ਤੋਂ ਪਾਰ ਹੋਣ ਲਈ ਅਸੀਂ ਪ੍ਰੀਤਮ ਦਾ ਪਰਤਾਵਾ ਲਵਾਂਗੇ। ਕਮੀ ਸਾਡੇ ਵਿੱਚ ਹੋਵੇਗੀ, ਪ੍ਰੀਖਿਆ ਵਿੱਚ ਉਸ ਪੂਰਨ ਜੋਤ ਨੂੰ ਪਾਵਾਂਗੇ। ਜਦ ਉਹ ਪੂਰਾ ਨਿਕਲੇਗਾ ਤਦ ਮੰਨਾਂਗੇ। ਸੋ ਸੋਚ ਪਿਆਰੀ, ਇੱਕ ਤਾਂ ਭਾਰੀ ਬੇਅਦਬੀ ਹੋਵੇਗੀ, ਦੂਜੇ ਸਾਨੂੰ ਉਹ ਜੋ ਭੋਲੇ ਪਾ ਨਿਰਸੰਸੇ ਭਰੋਸੇ ਸਿਦਕ ਅਤੇ ਪ੍ਰੇਮ ਨਾਲ ਡੁੱਲ ਪੈਣ ਦਾ ਰਸ ਆਉਣਾ ਸੀ, ਨਹੀਂ ਆਵੇਗਾ। ਫਿਰ ਪਿਆਰੀ, ਪ੍ਰੇਮ ਦਾ ਮੈਦਾਨ ਹੈ, ਖਬਰੇ ਪ੍ਰੀਤਮ ਸਾਡੇ ਇਸ ਵਰਤਾਵ ਨੂੰ ਚੱਲੇ ਕਿ ਨਾ?
ਚੰਦਰ ਕਲਾ,
ਸਵਾਮੀ ਜੀ, ਪਹਿਲੀ ਬਾਤ ਆਪ ਦੀ ਠੀਕ ਹੈ, ਔਰ ਮੇਰੇ ਲੂਹ ਕੰਡੇ ਹੋ ਗਏ ਹਨ। ਕਿਸੇ ਨਿਰਦਈ ਨੇ ਇਹ ਸਾਡੇ ਨਾਲ ਬੜਾ ਅਨਿਆਇ ਕੀਤਾ ਹੈ, ਪਰੰਤੂ ਦੂਸਰੀ ਬਾਤ ਠੀਕ ਨਹੀਂ ਲੱਗਦੀ, ਕਿਉਂਕਿ ਉਹ ਪ੍ਰੇਮ ਮੂਰਤੀ ਹਨ, ਕਿਰਪਾਲੂ ਹਨ। ਉਹਨਾਂ ਨੇ ਆਪਣੇ ਬਿਰਧ ਬਾਣੇ ਦੀ ਲਾਜ ਨੂੰ ਆਪਣੇ ਤਰੁੱਠ ਪੈਣ ਵਾਲੇ ਸੁਭਾਅ ਦੇ ਰੰਗ ਨੂੰ ਆਉਣਾ ਹੈ, ਅਤੇ ਮਿਹਰਾਂ ਕਰਨੀਆਂ ਹਨ, ਉਹ ਸਾਡੇ ਔਗੁਣਾਂ ਨੂੰ ਖਿਮਾ ਕਰਨਗੇ। ਹੁਣ ਨੌਕਰ ਨੇ ਆ ਕੇ ਖਬਰ ਦਿੱਤੀ ਕਿ ਵਿਦੂਖਕ ਜੀ ਆਏ ਹਨ ਅਤੇ ਆਖਦੇ ਹਨ ਕਿ ਬਿਨੈ ਕਰੋ ਜੋ ਇਸ ਇਕਾਂਤ ਵਕਤ ਵਿੱਚੋਂ ਕੁਛ ਕਾਲ ਮੈਨੂੰ ਬਖਸ਼ਣ, ਮੈਂ ਕੋਈ ਗੱਲ ਕਰਨੀ ਹੈ। ਰਾਜਾ ਜੀ ਸੁਣ ਕੇ ਕੁਛ ਸੋਚ ਵਿੱਚ ਪੈ ਗਏ, ਪਰ ਚੰਦਰ ਕਲਾ ਨੇ ਕਿਹਾ, ਹੇ ਰਾਜਨ, ਵਿਦੂਖਕ ਚਾਹੇ ਮਸਖਰਾ ਹੈ, ਪਰ ਹੈ ਅੰਗਪਾਲ, ਬੁਲਾ ਲਓ ਔਰ ਮਿਲ ਲਓ। ਰਾਜਾ ਸੁਣ ਕੇ ਮੁਸਕਰਾਇਆ ਅਤੇ ਕਹਿਣ ਲੱਗਾ, ਲੈ ਆਓ। ਨੌਕਰ ਗਿਆ ਔਰ ਵਿਦੂਖਕ ਜੀ ਨੂੰ ਲੈ ਆਇਆ। ਵਿਦੂਖਕ ਨੇ ਆ ਕੇ ਮੱਥਾ ਟੇਕਿਆ ਅਤੇ ਬੈਠ ਗਿਆ। ਗੱਲਾਂ ਤੁਰ ਪਈਆਂ। ਉਹ ਜੋ ਗੱਲ ਗੱਲ 'ਤੇ ਜੁਗਤਾਂ ਕਰਦਾ ਹੁੰਦਾ ਸੀ, ਬੜੀਆਂ ਵਿਚਾਰਸ਼ੀਲ ਬਾਤਾਂ ਕਰ ਰਿਹਾ ਹੈ, ਔਰ ਗੁੱਝੇ ਲਾਲ ਵਾਂਗੂ ਕੀਮਤੀ ਚਮਕਾਰੇ ਮਾਰਦਾ ਹੈ। ਵਿਦੂਖਕ, ਰਾਜਾ ਜੀ, ਇਹ ਜੋ ਰਾਤ ਇੱਕ ਪਖੰਡੀ ਨੇ ਆ ਕੇ ਧੋਖਾ ਦਿੱਤਾ ਹੈ, ਮੇਰੇ ਜੀ ਨੂੰ ਇਸ ਤੋਂ ਬਹੁਤ ਕਲੇਸ਼ ਹੋਇਆ ਹੈ। ਇਹ ਉਹ ਗਿਰਾਵ ਦੀ ਨਿਸ਼ਾਨੀ ਹੈ ਜਿਸ ਨੇ ਸਾਰੇ ਭਾਰਤ ਵਰਸ਼ ਨੂੰ ਤਬਾਹ ਕਰ ਦਿੱਤਾ ਹੈ। 400 ਬਰਸ ਤੋਂ ਉਹ ਸਾਰਾ ਦੇਸ਼ ਨਸ਼ਟ ਹੋ ਰਿਹਾ ਹੈ, ਉੱਥੋਂ ਦੀ ਲਾਗ ਇੱਥੇ ਵੀ ਆ ਗਈ। ਜਿਸ ਦੇਸ਼ ਵਿੱਚ ਸੱਚ ਨਹੀਂ ਰਿਹਾ ਉਹ ਦੇਸ਼ ਕਿਸ ਆਧਾਰ 'ਤੇ ਸੁਖੀ ਰਹਿ ਸਕਦਾ ਹੈ? ਫਿਰ ਜਿਸ ਦੇਸ਼ ਵਿੱਚ ਸਵਾਰਥ ਖੁਦਗਰਜ਼ੀ ਪ੍ਰਧਾਨ ਹੈ ਉਹ ਦੇਸ਼ ਕਦ ਸੁਖੀ ਹੋ ਸਕਦਾ ਹੈ? ਮੇਰਾ ਚਿੱਤ ਹੈ ਕਿ ਇਸ ਪਾਮਰ ਨੂੰ ਕਰੜਾ ਦੰਡ ਦਿੱਤਾ ਜਾਵੇ। ਰਾਜਾ, ਵਿਦੁਖਕ ਜੀ, ਇਹ ਮੇਰਾ ਅਪਰਾਧੀ ਹੈ। ਅਪਰਾਧ ਵੀ ਮਹਾਨ ਹੈ, ਪਰ ਮੇਰੇ ਵੱਲੋਂ ਯੋਗ ਦੰਡ ਮੇਰੀ ਖਿਮਾ ਹੈ। ਵਿਦੁਖਕ, ਰਾਜਨ, ਆਪ ਦੀ ਇਹ ਮਹਾਨ ਗੰਭੀਰਤਾ ਦੇਸ਼ ਦੇ ਸੁਖੀ ਹੋਣ ਦੀ ਨਿਸ਼ਾਨੀ ਹੈ। ਇਤਨੇ ਨੂੰ ਮੰਤਰੀ ਜੀ ਦੀ ਖਬਰ ਆਈ। ਰਾਜਾ ਜੀ ਨੇ ਬੁਲਾ ਲਏ, ਨਮਸਕਾਰ ਕਰਕੇ ਮੰਤਰੀ ਜੀ ਬੈਠ ਗਏ। ਮੰਤਰੀ, ਹੇ ਰਾਜਨ, ਪੰਡਿਤ ਜੀ ਅਤੇ ਇਸ ਦਾਸ ਨੂੰ ਸ੍ਰੀ ਜੀ ਦੇ ਨਾਲ ਵਿਦਿਆ ਪਾਉਣੇ ਦਾ ਮਾਣ ਹੈ। ਫਿਰ ਸਾਡੇ ਤ੍ਰਿਆਂ ਦਾ ਮਤ ਇੱਕੋ ਹੈ ਅਤੇ ਅੱਜ ਤੱਕ ਭਲੀ ਬੀਤ ਗਈ ਹੈ। ਹੁਣ ਏਕਾਕੀ ਆਪ ਦੇ ਖਿਆਲ ਬਦਲ ਗਏ ਹਨ। ਮੈਂ ਤਾਂ ਇਹ ਸਮਝ ਲਿਆ ਹੈ ਕਿ ਆਪ ਦੀ ਰੁਚੀ ਈਸ਼ਵਰ ਪ੍ਰੇਰਨਾ ਨਾਲ ਕਰਮ ਕਾਂਡ ਤੋਂ ਉੱਠ ਕੇ ਗਿਆਨ ਵਿੱਚ ਅਰੂੜ ਹੋ ਗਈ ਹੈ। ਹੋਰ ਕੁਛ ਨਹੀਂ ਹੋਇਆ, ਪਰ ਜੇ ਕੁਛ ਹੋਰ ਵੀ ਹੋਇਆ ਹੈ ਤਾਂ ਆਪ ਦਾ ਸੱਚਾ ਵਿਸ਼ਵਾਸ ਹੈ ਔਰ ਆਪ ਆਪਣੇ ਕਲਿਆਣ ਲਈ ਸੁਤੰਤਰ ਹੋ। ਆਪ ਜਿਸ ਬਾਤ ਵਿੱਚ ਕਲਿਆਣ ਸਮਝਦੇ ਹੋ ਉਸ ਤੋਂ ਹੋਣ ਲਈ ਆਪ ਨਾਲ ਅਨਿਆਇ ਕਰਨਾ ਅਪਰਾਧ ਹੈ ਔਰ ਧਰਮ ਵਿਹਤ ਨਹੀਂ ਹੈ। ਪਰ ਅੱਜ ਜੋ ਅਪਰਾਧ ਆਪ ਨਾਲ ਹੋਇਆ ਹੈ ਮੈਂ ਉਸਨੂੰ ਭਾਰੀ ਪਾਪ ਸਮਝਿਆ ਹੈ ਔਰ ਉਸ ਅਪਰਾਧੀ ਨੂੰ ਕੈਦਖਾਨੇ ਭੇਜ ਆਇਆ ਹਾਂ। ਜੇ ਆ ਗਿਆ ਹੋਵੇ ਤਾਂ ਉਸਨੂੰ ਸੂਲੀ ਦਿੱਤੀ ਜੇ ਆ ਗਿਆ ਹੋਵੇ ਤਾਂ ਉਸਨੂੰ ਸੂਲੀ ਦਿੱਤਾ ਜਾਵੇ। ਰਾਜਾ ਤ੍ਰਿਭਕ, ਮੰਤਰੀ, ਉਸਨੇ ਪ੍ਰਜਾ ਦਾ ਅਪਰਾਧ ਨਹੀਂ ਕੀਤਾ, ਮੇਰਾ ਅਪਰਾਧ ਕੀਤਾ ਹੈ। ਭਾਵੇਂ ਅਪਰਾਧ ਮੇਰੇ ਲਈ ਅਤ ਦੁਖਦਾਈ ਹੈ, ਪਰ ਗੁਰੂ ਨਾਨਕ ਦੇ ਚਰਨ ਰਜ ਦੀ ਸੁਗੰਧੀ ਦੀ ਤੁਫੈਲ ਮੈਨੂੰ ਇਤਨਾ ਵਿਸ਼ਾਲ ਦਿਲ ਪ੍ਰਾਪਤ ਹੋ ਆਇਆ ਹੈ ਕਿ ਜੋ ਉਸ ਮਹਾਨ ਦੁੱਖ ਤੋਂ ਜੋ ਉਸ ਮੈਨੂੰ ਦਿੱਤਾ ਹੈ ਇੰਨਾ ਵਡੇਰਾ ਹੈ ਕਿ ਮੈਂ ਉਸਨੂੰ ਖਿਮਾ ਕਰਦਾ ਹਾਂ। ਮੰਤਰੀ, ਆਪ ਦੀ ਵਡਿਆਈ, ਖਿਮਾ, ਧੀਰਜ, ਗੰਭੀਰਤਾ ਐਸੇ ਹੀ ਹਨ ਔਰ ਇਸੇ ਵਿੱਚ ਦੇਸ਼ ਦੇ ਸੁਭਾਗ ਹਨ। ਪਰੰਤੂ ਦੰਡ ਨਾ ਦਿੱਤਾ ਗਿਆ ਤਾਂ ਇਸ ਤਰ੍ਹਾਂ ਦੇ ਅਪਰਾਧ ਨਿਤਾ ਪ੍ਰਤੀ ਹੋਣਗੇ ਔਰ ਇਸ ਪਾਪ ਦਾ ਇਹ ਅਰਥ ਨਹੀਂ ਕਿ ਕਿਸੇ ਨੇ ਧੋਖਾ ਦਿੱਤਾ ਹੈ। ਇਸ ਧੋਖੇ ਦਾ ਅਰਥ ਹੈ ਕਿ ਕਿਸੇ ਵਿੱਚ ਬਲ ਨਾ ਹੋਣ ਕਰਕੇ ਛਲ ਵਰਤਿਆ ਗਿਆ ਹੈ। ਸੋ ਇਹ ਛਲ ਨਹੀਂ, ਬਲ ਹੀ ਹੈ। ਜੇ ਸੱਚਮੁੱਚ ਕਿਸੇ ਪਾਸ ਬਲ ਹੁੰਦਾ ਤਾਂ ਆਪ ਨੂੰ ਦੁੱਖ ਦਿੱਤਾ ਜਾਂਦਾ। ਜੈਸੇ ਸੁਣਦੇ ਹਾਂ ਕਿ ਭਾਰਤ ਵਰਸ਼ ਵਿੱਚ ਕਈ ਮੁਸਲਮਾਨ ਰਾਜੇ ਕਰ ਰਹੇ ਹਨ, ਇੱਥੇ ਬਲ ਨਹੀਂ, ਇਸ ਵਾਸਤੇ ਛਲ ਤੋਂ ਕੰਮ ਲਿਆ ਜਾਂਦਾ ਹੈ। ਇੱਕ ਪ੍ਰਕਾਰ ਦਾ ਆਪ ਨਾਲ ਮੁਕਾਬਲਾ ਹੈ। ਆਗਿਆ ਦਿਓ ਤਾਂ ਡੂੰਘੀ ਖੋਜ ਭਾਲ ਹੋਵੇ ਅਤੇ ਯੋਗ ਦੰਡ ਮਿਲੇ। ਰਾਜਾ, ਸੱਚ ਹੈ, ਸੰਸਾਰ ਵਿੱਚ ਧਰਮ ਦੇ ਨਾਮ ਹੇਠ ਬਹੁਤ ਕਸ਼ਟ ਪਹੁੰਚਾਇਆ ਜਾਂਦਾ ਹੈ ਔਰ ਇਹ ਭੁੱਲ ਹੈ। ਮੈਂ ਨਹੀਂ ਕਰਾਂਗਾ, ਪਰ ਮੈਂ ਇਸ ਦੇ ਕਸ਼ਟ ਝੱਲਣ ਲਈ ਤਿਆਰ ਹਾਂ। ਖੋਜਾਂ ਕੀ ਕਰਨੀਆਂ ਹਨ? ਮੇਰੇ ਇਹਨਾਂ ਨੈਣਾਂ ਨਾਲ ਅਣਡਿੱਠੇ ਪ੍ਰੀਤਮ ਜੀ ਪ੍ਰੇਮ ਬਾਣ ਲੈ ਕੇ ਆ ਰਹੇ ਹਨ, ਬਿਨਾਂ ਖੋਜ ਹੀ ਸਭ ਨੂੰ ਸਰ ਕਰਨਗੇ। ਮੰਤਰੀ ਜੀ, ਤੁਸੀਂ ਖਿਮਾ ਕਰੋ ਔਰ ਉਸ ਛੋਟੇ ਦਿਲ ਵਾਲੇ ਸਾਧੂ ਨੂੰ ਛੋੜ ਦਿਓ ਔਰ ਜਿਨ੍ਹਾਂ ਦਾ ਉਹ ਦੂਤ ਹੈ ਉਹਨਾਂ ਦੇ ਔਗਣ ਕੱਜੇ ਰਹਿਣ ਦਿਓ। ਖਿਮਾ ਦਾ ਸੂਰਜ ਉਹਨਾਂ ਨੂੰ ਚੁੱਪ ਚਾਪ ਪ੍ਰਕਾਸ਼ ਦਾਨ ਕਰੇਗਾ। ਮੇਰੀ ਅੱਗੋਂ ਦੀ ਰਾਖੀ ਇਸ ਤਰ੍ਹਾਂ ਕਰੋ ਕਿ ਜੋ ਸ਼ਖਸ ਆ ਕੇ ਕਹੇ ਕਿ ਮੈਂ ਉਹ ਹਾਂ ਤਾਂ ਉਸਦਾ ਆਦਰ ਕਰੋ, ਪਰ ਕਰੜੀ ਪ੍ਰੀਖਿਆ ਵਿੱਚ ਪਾਓ। ਜੇ ਉਸਦਾ ਚਾਲ ਚਲਨ ਅਰਥਾਤ ਸਦਾਚਾਰ ਦਰੁਸਤ ਨਿਕਲੇ ਤਾਂ ਮੈਨੂੰ ਖਬਰ ਦਿਓ ਅਤੇ ਜੇ ਉਸਦਾ ਆਚਰਨ ਇਖਲਾਕ ਹੀ ਠੀਕ ਨਾ ਨਿਕਲੇ ਤਾਂ ਉਸਨੂੰ ਵਿਦਾ ਕਰ ਦਿਓ। ਦੰਡ ਕੋਈ ਨਾ ਦਿਓ, ਇੱਧਰ ਮੈਨੂੰ ਖਬਰ ਕੋਈ ਨਾ ਦਿਓ। ਕਿਉਂ ਵਿਦੁਖਕ ਜੀ, ਤੁਸੀਂ ਵੀ ਯੋਗ ਦਰਸ਼ਨ ਪੜ੍ਹੇ ਹੋ। ਜਿਸ ਦੇ ਯਮ ਨਿਯਮ ਹੀ ਨਹੀਂ ਸਵਰੇ ਉਸ ਦੇ ਵਿੱਚ ਯੋਗ ਦੀ ਸੰਭਾਵਨਾ ਕਰਨੀ ਹੀ ਭੁੱਲ ਹੈ। ਆਪ ਖਫਾ ਤਾਂ ਨਹੀਂ ਹੋ?
ਵਿਦੁਖਕ, ਮੈਂ ਚਰਨਾਂ ਦਾ ਦਾਸ ਹਾਂ। ਮੇਰੀ ਨੌਕਰੀ ਇਹ ਸੀ ਕਿ ਆਪ ਨੂੰ ਖੁਸ਼ ਰੱਖਾਂ। ਆਪ ਹੁਣ ਆਪਣੇ ਆਪ ਵਿੱਚ ਖੁਸ਼ ਹੋ। ਆਪ ਨੂੰ ਖੁਸ਼ ਰਹਿਣ ਲਈ ਮੇਰੇ ਜੇ ਭੰਡ ਮਸਖਰੇ ਦੀ ਲੋੜ ਨਹੀਂ ਰਹੀ। ਇਸ ਦੇ ਅਰਥ ਇਹ ਹਨ ਕਿ ਜਿਸ ਕਾਰਜ ਲਈ ਮੈਂ ਨੌਕਰ ਹਾਂ ਉਹ ਸ੍ਰੀ ਜੀ ਨੂੰ ਸੁੱਤੇ ਅਤੇ ਉਚੇਰਾ ਪ੍ਰਾਪਤ ਹੋ ਰਿਹਾ ਹੈ। ਆਪ ਦੀ ਖੁਸ਼ੀ ਵਿੱਚ ਮੇਰੀ ਖੁਸ਼ੀ ਹੈ। ਆਪ ਪ੍ਰਸੰਨ ਹੋ, ਮੇਰੀ ਨੌਕਰੀ ਕੁਦਰਤ ਆਪ ਕਰ ਰਹੀ ਹੈ ਅਤੇ ਮੈਨੂੰ ਆਰਾਮ ਦੇ ਰਹੀ ਹੈ। ਹੇ ਭਗਵਾਨ, ਮੈਂ ਖੁਸ਼ ਹਾਂ। ਆਪ ਦਾ ਵਿਸ਼ਵਾਸ ਸੱਚਾ ਹੈ। ਆਪ ਦਾ ਪ੍ਰੇਮ ਠੀਕ ਹੈ। ਆਪ ਦੇ ਆਤਮਾ ਵਿੱਚ ਮੈਂ ਨਿਰਵਾਣ ਸੁੱਖ ਦਾ ਪ੍ਰਵੇਸ਼ ਦੇਖਦਾ ਹਾਂ। ਨਿਰਵਾਣ ਦਾ ਆਨੰਦ, ਬਰਕਤ ਅਤੇ ਰਹੱਸੇ ਅਸਾਂ ਪੜ੍ਹੇ ਅਤੇ ਸੁਣੇ ਪਰ ਤੱਕੇ ਨਹੀਂ ਸੀ। ਹੁਣ ਮੈਂ ਪ੍ਰਤੱਖ ਆਪ ਵਿੱਚ ਉਸਦਾ ਨਿਵਾਸ ਦੇਖਦਾ ਹਾਂ। ਸਗੋਂ ਮੇਰੇ ਚਿੱਤ ਵਿੱਚ ਤਾਂ ਆਪ ਪਰ ਆਪ ਮੁਹਾਰੀ ਸ਼ਰਧਾ ਆ ਰਹੀ ਹੈ। ਇਸ ਸੁੱਖ ਦਾ ਨਾਮ ਆਪ ਕੁਛ ਰੱਖੋ। ਮੇਰੀ ਅਸੀਸ ਇਹ ਹੈ ਕਿ ਇਹ ਸੁੱਖ ਆਪ ਦਾ ਵਧੇ। 5. ਨਾਨਕ ਸਾਜਨ ਕੋ ਬਲ ਜਾਈਏ, ਸਾਚ ਮਿਲੈ ਕਰ ਆਏ। ਇਸ ਤੋਂ ਬਾਅਦ ਸਮਾਂ ਲੰਘਦਾ ਰਿਹਾ। ਕਈ ਸਾਧੂ ਆਏ, ਕਈਆਂ ਨੇ ਆਖਿਆ ਮੈਂ ਨਾਨਕ ਹਾਂ, ਪਰ ਜੋ ਕਸਵੱਟੀ ਹੁਣ ਲਈ ਜਾਂਦੀ ਸੀ ਉਸ ਪਰ ਕੋਈ ਪੂਰਾ ਨਾ ਉਤਰਿਆ। ਕੋਈ ਸੂਰਾ ਵਰਿਆਮ ਆਪਣੇ 'ਤੇ ਫਤਿਹ ਪਾਈ ਹੋਈ ਵਾਲਾ ਹੁੰਦਾ, ਕੋਈ ਪੂਰਨ ਹਰੀ ਰਸ ਦਾ ਰਸੀਆ ਹੁੰਦਾ ਤਾਂ ਪੂਰਾ ਉਤਰਦਾ। ਕਈ ਤਿਆਗੀ ਵੈਰਾਗੀ ਆਏ, ਪਰ ਅੰਤ ਮਾਇਆ ਦੇ ਕਈ ਰੰਗਾਂ ਦੇ ਵਰਤਾਵਿਆਂ ਵਿੱਚ ਜੋ ਮੰਤਰੀ ਜੀ ਆਪਣੇ ਪ੍ਰਬੰਧ ਹੇਠ ਪਾਉਂਦੇ ਕਿਤੇ ਨਾ ਕਿਤੇ ਜਾ ਕੇ ਟਹਿ ਪੈਂਦੇ। ਇੱਕ ਦਿਨ ਫਿਰ ਰਾਜਾ ਜੀ ਸਮੁੰਦਰ ਕਿਨਾਰੇ ਬੈਠੇ ਸੇ, ਚੰਦਰ ਕਲਾ ਪਾਸ ਬੈਠੀ ਸੀ। ਆਪ ਕਹਿ ਰਹੇ ਸੇ, ਪਿਆਰੀ, ਉੱਤਰੀ ਦਸ਼ਾ ਵੱਲ ਦੀ ਪੌਣ ਪਿਆਰੇ ਦੀ ਸੁਗੰਧੀ ਲਿਆਇਆ ਕਰਦੀ ਸੀ। ਅੱਜ 3 ਦਿਨਾਂ ਤੋਂ ਪੌਣ ਸੱਖਣੀ ਆਉਂਦੀ ਹੈ। ਮੇਰੇ ਭਾਗ ਵੀ ਕਦੇ ਜਾਗਣਗੇ? ਕਦੇ ਦਰਸ਼ਨਾਂ ਦੀ ਸਿੱਖ ਮੇਰੀ ਵੀ ਪੂਰੀ ਹੋਵੇਗੀ? ਫਿਰ ਇੱਕ ਗੀਤ ਗਾਵਿਆਂ ਜਿਸ ਦਾ ਭਾਵ ਇਸ ਪ੍ਰਕਾਰ ਦਾ ਸੀ। ਖੜੀ ਕਿਨਾਰੇ ਕੂਕ ਪੁਕਾਰਾਂ, ਸਾਈਂ ਨੂੰ ਪਈ ਵਾਜਾਂ ਮਾਰਾਂ। ਆ ਸਾਈਂ, ਮੈਂ ਤਨ ਮਨ ਵਾਰਾਂ, ਅਲ ਵਿਲੱਲੀ ਚੱਲੀ ਹਾਂ। ਜੀ ਤਰਸੇ ਉਡਮਿਲਾਂ ਪਿਆਰੇ, ਲੋਚਾਂ ਜਾਵਾਂ ਪਾਰ ਕਿਨਾਰੇ। ਜਾਵਾਂ ਮੈਂ ਕਿਸ ਓਟ ਸਹਾਰੇ, ਸਿੱਖ ਦੀ ਖੜੀ ਇਕੱਲੀ ਹਾਂ। ਉਤ ਵੱਲ ਜਾਣੋ ਵਰਜ ਰਹਾਣੀ, ਇਤ ਵੱਲ ਖੜਿਆਂ ਉਮਰ ਵਿਹਾਣੀ। ਜਾਏ ਨਾ ਸਕਾਂ ਆਪ ਨਿਮਾਣੀ, ਦੁਖੀਆ ਖੜੀ ਦੁਵੱਲੀ ਹਾਂ। ਆਵੋ ਪ੍ਰੀਤਮ ਦਰਸ ਦਿਖਾਵੋ, ਕਰੋ ਮਿਹਰ ਚਾ ਫੇਰਾ ਪਾਓ। ਸਿੱਖ ਦੀ ਚਰਨੀ ਆਉਣ ਲਗਾਓ, ਬੌਰੀ ਹੋ ਹੁਣ ਚੱਲੀ ਹਾਂ। ਇਸ ਤਰ੍ਹਾਂ ਦੇ ਵੈਰਾਗ ਵਿੱਚ ਸਨ ਕਿ ਮੰਤਰੀ ਜੀ ਆ ਗਏ ਅਤੇ ਆਖਣ ਲੱਗੇ, ਹੇ ਰਾਜਾ ਜੀ, 3 ਦਿਨਾਂ ਤੋਂ ਇੱਕ ਸਾਧੂ ਆਏ ਹੋਏ ਹਨ ਜਿਨ੍ਹਾਂ ਵਰਗਾ ਅੱਗੇ ਕੋਈ ਨਹੀਂ ਆਇਆ। ਪਹਿਲੇ ਤਾਂ ਉਹਨਾਂ ਆਪ ਹੀ ਆ ਕੇ ਸੁੱਕੇ ਬਾਗ ਵਿੱਚ ਡੇਰਾ ਲਾਇਆ ਹੈ। 2 ਆਦਮੀ ਸੋਹਣੀ ਨੁਹਾਰ ਦੇ ਨਾਲ ਹੋਰ ਹਨ। ਮਾਲੀ ਦੱਸਦਾ ਹੈ ਉਹਨਾਂ ਦੇ ਕਦਮ ਰੱਖਦੇ ਸਾਰ ਸੁੱਕੇ ਬੂਟੇ ਬਾਗ ਦੇ ਹਰੇ ਹੋ ਗਏ, ਸ਼ਗੂਫੇ ਫੁੱਟ ਪਏ ਹਨ। ਦੂਸਰੇ ਜਿੱਦਣ ਦੇ ਆਏ ਹਨ ਨਿਰਾਹਾਰ ਹਨ। ਸਾਥੀਆਂ ਨੇ ਥੋੜ੍ਹਾ ਦਾਲ ਅਤੇ ਚਾਵਲ ਪਾਏ ਹਨ, ਪਰ ਆਪ ਅਜੇ ਤੱਕ ਪੌਣ ਆਹਾਰੀ ਹਨ ਅਤੇ ਆਪ ਇਸ ਫਾਕੇ ਨਾਲ ਕੋਈ ਲਿੱਸੇ ਮਾੜੇ ਨਹੀਂ ਪਏ। 3 ਜੋ ਸਰੀਰ ਉਹਨਾਂ ਦੀ ਪ੍ਰੀਖਿਆ ਵਾਸਤੇ ਜਾਂਦਾ ਹੈ, ਬਾਗ ਵੜਦਿਆਂ ਉਸਦੀ ਸੁਰਤ ਹੋਰ ਹੋ ਜਾਂਦੀ ਹੈ, ਪ੍ਰੀਖਿਆ ਭੁੱਲ ਜਾਂਦੀ ਹੈ, ਹਿਰਦੇ ਵਿੱਚ ਖਿੜਾਵ ਹੋਣ ਲੱਗ ਪੈਂਦਾ ਹੈ। ਦੂਰ ਤੋਂ ਦਰਸ਼ਨ ਆਉਂਦੇ ਹਨ ਤਾਂ ਜ਼ਬਾਨ ਬੰਦ ਹੋ ਜਾਂਦੀ ਹੈ, ਬੋਲ ਨਹੀਂ ਆਉਂਦਾ। ਆਪਣੇ ਆਪ ਸਿਰ ਨੀਵਦਾ ਹੈ ਅਤੇ ਉਹਨਾਂ ਪਵਿੱਤਰ ਚਰਨਾਂ 'ਤੇ ਡਿੱਗ ਪੈਂਦਾ ਹੈ। ਚਰਨੀ ਲੱਗਣਿਆਂ ਧੁੰਨ ਛਿੜ ਪੈਂਦੀ ਹੈ, ਵਾਹਿਗੁਰੂ ਵਾਹਿਗੁਰੂ। ਜਦ ਮੁੜ ਆਉਂਦਾ ਹੈ ਤਾਂ ਨੈਣ ਨੀਰ ਪੂਰਤ ਆਉਂਦੇ ਹਨ। ਪੁੱਛੋ ਤਾਂ ਇਹ ਉੱਤਰ ਮਿਲਦਾ ਹੈ, ਆਪਣੇ ਮਾਲਕ ਨੂੰ ਯਾਦ ਕਰੋ, ਰਚਨਹਾਰ ਨਾਲ ਪ੍ਰੇਮ ਕਰੋ। ਹੇ ਰਾਜਾ, ਜਿਤਨੇ ਸਰੀਰ ਗਏ ਸਭ ਦੀ ਇਸ ਪ੍ਰਕਾਰ ਕਾਇਆ ਪਲਟ ਹੋ ਗਈ। ਰਾਜਾ ਰੋ ਕੇ, ਕੁਝ ਨਾਮ ਪਤਾ ਦੱਸਦੇ ਹਨ? ਮੰਤਰੀ ਚੁੱਪ ਹਨ, ਕਿਸੇ ਗੱਲ ਦਾ ਉੱਤਰ ਨਹੀਂ ਦਿੰਦੇ। ਜੋ ਸਰੀਰ ਪਰਤਾਵਾ ਲੈਣ ਜਾਵੇ ਉਹ ਬੇਜ਼ੁਬਾਨ ਹੋ ਆਉਂਦਾ ਹੈ ਅਤੇ ਉਹ ਉੱਪਰਲੀ ਦਸ਼ਾ ਵਿੱਚ ਆਉਂਦਾ ਹੈ। ਅੱਜ ਮੈਂ ਅਤੇ ਵਿਦੂਖਕ ਜੀ ਆਪ ਗਏ ਸਾਂ। ਉਹ ਤਾਂ ਦਰਸ਼ਨ ਮਗਨ ਉੱਥੇ ਹੀ ਬੈਠੇ ਹਨ, ਆਖਦੇ ਹਨ ਇਹ ਨਿਰਵਾਸ਼ ਜੋਤ ਜ਼ਰੂਰ ਹਨ, ਜਾਓ ਰਾਜਾ ਜੀ ਨੂੰ ਆਖੋ ਨਿਰਸੰਸੇ ਆਉਣ। ਮੈਨੂੰ ਕਹਿੰਦੇ ਸਨ ਐਡੇ ਪਿਆਰੇ ਹਨ, ਜੇ ਮੈਨੂੰ ਇਹ ਕੇਵਲ ਕਹਿ ਦੇਣਗੇ ਕਿ ਰੱਬ ਹੈ ਤਾਂ ਮੈਂ ਮੰਨ ਲਵਾਂਗਾ ਅਤੇ ਬਹੁਤ ਧਰਮ ਹੁਣੇ ਹੀ ਤਿਆਗ ਦਿਆਂਗਾ। ਫਿਰ ਕਹਿਣ ਲੱਗੇ, ਮੈਂ ਇਹ ਮੋਹਣੀ ਮੂਰਤ ਨੂੰ ਦੇਖ ਕੇ ਮੋਇਆ ਗਿਆ ਹਾਂ, ਇਹ ਆਦਮੀ ਨਹੀਂ ਹੈ, ਜ਼ਰੂਰ ਕੋਈ ਮਹਾਨ ਅਵਤਾਰ ਹੈ। ਹੇ ਰਾਜਾ, ਮੈਂ ਵੀ ਖਿੱਚ ਖਾ ਕੇ ਆਇਆ ਹਾਂ, ਬੜੇ ਪਿਆਰੇ ਲੱਗਦੇ ਹਨ, ਧਰਤੀ ਦੇ ਜੀਵ ਹੀ ਨਹੀਂ ਲੱਗਦੇ, ਮਨ ਮੰਨਦਾ ਹੈ ਕਿ ਆਕਾਸ਼ਾਂ ਤੋਂ ਆਏ ਹਨ। ਰਾਜਾ ਹੌਕਾ ਲੈ ਕੇ, ਮੰਤਰੀ ਉਸ ਪਖੰਡੀ ਨੂੰ ਮੱਥਾ ਟੇਕ ਕੇ ਮੇਰੇ ਮਨ ਨੂੰ ਜੋ ਦੁੱਖ ਹੋਇਆ ਉਹ ਦੁੱਖ ਭੁੱਲਦਾ ਨਹੀਂ, ਤਦ ਦਾ ਚਿੱਤ ਇਹੋ ਡਰਦਾ ਹੈ ਕਿ ਸੱਚੇ ਬਿਨਾਂ ਇਹ ਸਿਰ ਕਿਸੇ ਅੱਗੇ ਭੁੱਲ ਨਾਲ ਵੀ ਨਾ ਚੁੱਕ, ਹੁਣ ਭੱਜ ਕੇ ਪਹੁੰਚਣ ਨੂੰ ਜੀ ਉਮਲਦਾ ਹੈ। ਮੰਤਰੀ, ਹੇ ਰਾਜਨ, ਹੁਣ ਤਾਂ ਸੱਚ ਸਮਰਥਕ ਹੈ, ਕੱਲ ਰਾਗ ਵਿਦਿਆ ਵਿੱਚ ਨਿਪੁੰਨ ਸੁੰਦਰੀਆਂ ਗਈਆਂ ਸਨ ਜੋ ਨਿਰਤਕਾਰੀ ਕਰਕੇ ਉਹਨਾਂ ਨੂੰ ਆਪਣੇ ਰੰਗ ਵਿੱਚੋਂ ਉਖੇੜਨ, ਪਰ ਉਸ ਮਿਰਦੁਲ ਮੂਰਤੀ ਨੇ ਜਾਣਦਿਆਂ ਹੀ ਕਿਹਾ, ਰਾਗ ਨੂੰ ਹਰੀ ਕੀਰਤਨ ਵਿੱਚ ਵਰਤੋ, ਨਾਮ ਜਪੋ। ਉਸੀ ਵਕਤ ਉਹ ਸਮਾਧੀ ਵਿੱਚ ਬੈਠ ਗਈਆਂ, ਕੁਛ ਦੇਰ ਬਾਅਦ ਹੋਸ਼ ਪਰਤੀ ਤਾਂ ਮੁੜੀਆਂ, ਉਹਨਾਂ ਦੇ ਨੈਣ ਜਲ ਨਾਲ ਭਰੇ ਹਨ, ਅਰ ਸਰੀਰ ਵਿੱਚੋਂ ਹਰੀ ਨਾਮ ਦੀ ਅਖੰਡਾ ਅਕਾਰ ਧੁਨੀ ਮਨੋਂ ਨਿਕਲ ਰਹੀ ਹੈ। ਇਸ ਤਰ੍ਹਾਂ ਦਿਸਦੀਆਂ ਹਨ ਕਿ ਪਵਿੱਤਰਤਾ ਅਰ ਹਰੀ ਸਿਮਰਨ ਦੀਆਂ ਦੇਵੀਆਂ ਹਨ। ਹੇ ਰਾਜਾ, ਬਾਗ ਵਿੱਚ ਪ੍ਰਭਾਵ ਹੀ ਕੁਛ ਹੋਰ ਹੈ, ਪੈਰ ਰੱਖਦਿਆਂ ਹੀ ਜੀ ਖਿੜਦਾ ਹੈ, ਠੰਡ ਵਰਤਦੀ ਹੈ, ਸ਼ਾਂਤੀ ਆਉਂਦੀ ਹੈ ਅਤੇ ਐਵ ਲੱਗਦਾ ਹੈ ਜੀ ਕੋ ਰੱਬ ਹੀ ਰੱਬ ਹੋ ਰਿਹਾ ਹੈ। ਮੇਰੀ ਜਾਂਚ ਹੈ ਹੁਣ ਸੰਸਾ ਨਹੀਂ, ਮਨ ਸੁਖ ਦਾ ਗੁਰੂ, ਆਪ ਦਾ ਗੁਰੂ ਨਾਨਕ, ਸ੍ਰਿਸ਼ਟੀ ਦਾ ਤ੍ਰਾਣ ਕਰਤਾ, ਮਹਾਨ ਰਿਖੀਆਂ ਦਾ ਸ਼੍ਰੋਮਣੀ ਅਵਤਾਰਾਂ ਦਾ ਗੁਰੂ ਅਵਤਾਰ ਇਹੋ ਹੈ। ਰਾਜਾ ਇਹ ਸੁਣ ਕੇ ਚੱਕਰ ਖਾ ਕੇ ਟਹਿ ਪਿਆ, ਫਿਰ ਸੰਭਲਿਆ ਅਤੇ ਬੋਲਿਆ, ਅਹੋ ਮੈਂ ਅਪਰਾਧੀ, ਮੈਂ ਆਪਣੇ ਮਾਲਕ ਦੇ ਪਰਤਾਵੇ ਲਈ ਦੇਗ ਮੇਰੇ ਤ੍ਰਭਕ ਕੇ ਹੈ। ਮੰਤਰੀ ਤੂੰ ਕੀ ਆਖਦਾ ਹੈ? ਮੰਤਰੀ, ਪਾਤਸ਼ਾਹ ਹੁਣ ਤਾਂ ਆਪ ਹੈ, ਆਪ ਹੈ, ਆਪ ਹੈ। ਅੱਜ ਤਾਂ ਮੈਂ ਅਤੇ ਵਿਦੂਖਕ ਜੀ ਨੇ ਨਾਮ ਜ਼ਾਤ ਪਤਾ ਪੁੱਛਣ ਦੀ ਵੀ ਗੁਸਤਾਖੀ ਕੀਤੀ, ਪਰ ਉਹ ਕੀਰਤਨ ਵਿੱਚ ਮਗਨ ਸਨ। ਆਪ ਦੇ ਦੈਵੀ ਗਲੇ ਤੋਂ ਜੋ ਅਨਾਹਦ ਨਾਦ ਹੋਇਆ ਤਾਂ ਇਹ ਕੁਛ ਗਾਵਿਆ ਗਿਆ ਜੋ ਆਪਣੇ ਲੇਖਕ ਜੀ ਨੇ ਨਾਲੋਂ ਨਾਲ ਲਿਖ ਲਿਆ। ਜੋਗੀ ਜੁਗਤ ਨਾਮ ਨਿਰਮਾਇਲ, ਤਾਂ ਕਹਿ ਮੈਲ ਨਾ ਰਾਤੀ, ਪ੍ਰੀਤਮ ਨਾਥ ਸਦਾ ਸਚ ਸੰਗੇ, ਜਨਮ ਮਰਨ ਗਤ ਬੀਤੀ, ਗੁਸਾਈ ਤੇਰਾ ਕਹਾ ਨਾਮ ਕੈਸੇ ਜਾਤੀ, ਜਾਂ ਤੋ ਪੀਤਰ ਮਹਿਲ ਬੁਲਾਵੇ, ਪੂਛੋ ਬਾਤ ਨਿਰੰਤੀ ਰਹਾਉ, ਬ੍ਰਾਹਮਣ ਬ੍ਰਹਮ ਗਿਆਨ ਇਸ਼ਨਾਨੀ, ਹਰ ਗੁਣ ਪੂਜੇ ਪਾਤੀ, ਏਕੋ ਨਾਮ ਏਕ ਨਾਰਾਇਣ, ਤ੍ਰਿਭਵਨ ਏਕਾ ਜੋਤੀ, ਜਿਹਬਾ ਡੰਡੀ ਏਕ ਅਠ ਛਾਬਾ, ਤੋਲੋ ਨਾਮ ਅਜਾਚੀ, ਏਕੋ ਹਾਟ ਸ਼ਾਹ ਸਭ ਨਾ ਸਿਰ, ਵਣ ਜਾ ਰੇ ਇੱਕ ਭਾਂਤੀ, ਦੋਵੇਂ ਸਿਰੇ ਸਤਿਗੁਰੂ ਨਿਬੇੜੇ, ਸੋ ਬੂਜੈ ਜਿਸ ਏਕ ਲਿਵ ਲਾਗੀ, ਜਿਉਂ ਰਹੇ ਨਿਬਰਾਤੀ, ਸ਼ਬਦ ਵਸਾਏ ਭਰਮ ਚੁਕਾਏ, ਸਦਾ ਸੇਵਕ ਦਿਨ ਰਾਤੀ, ਉਪਰ ਗਗਨ ਗਗਨ ਪਰ ਗੋਰਖ, ਤਾਂ ਕਾ ਅਗਮ ਗੁਰੂ ਪੁਨਵਾਸੀ, ਗੁਰਬਚਨੀ ਬਾਹਰ ਕਰ ਏਕੋ, ਨਾਨਕ ਪਇਆ ਉਦਾਸੀ। ਮਾਰੂ ਮਹੱਲਾ ਪਹਿਲਾ। ਇਸ ਸ਼ਬਦ ਦੀ ਧੁਨੀ ਮਾਰੂ ਰਾਗ ਵਿੱਚ ਸੀ, ਇਹ ਵੈਰਾਗ ਦਾ ਨਕਸ਼ਾ ਬਣ ਗਈ। ਉਹ ਇਲਾਹੀ ਧੁਨ ਸੁਣਦੇ ਸਭ ਪੱਥਰ ਦੀਆਂ ਮੂਰਤਾਂ ਵਾਂਗ ਨਿਸ਼ਚਲ ਹੋ ਗਏ ਅਤੇ ਸਾਨੂੰ ਸਾਫ਼ ਉੱਤਰ ਮਿਲ ਗਿਆ ਕਿ ਆਪ ਦਾ ਹੀ ਨਾਮ ਨਾਨਕ ਹੈ। ਰਾਜਾ, ਸੱਚ ਹੈ ਉਹ ਪਤਿਤ ਪਾਵਨ ਆਪ ਹੈ, ਪਰ ਮੈਂ ਪਤਿਤ ਹਾਂ, ਪਰ ਹਾਂ ਉਹ ਪਤਿਤ ਪਾਵਨ ਹੈ। ਇਹ ਕਹਿੰਦੇ ਰਾਜਾ ਦਾ ਦਿਲ ਟੁੱਟਾ, ਪ੍ਰੇਮ ਦਾ ਪ੍ਰਵਾਹ ਕੜ ਪਾੜ ਕੇ ਚੜਿਆ, ਹੱਦ ਬੰਨੇ ਸੋਚਾਂ ਸੰਸੇ ਰੁੜ ਗਏ, ਪ੍ਰੀਤ ਦੀ ਕਾਂਗ ਆਈ, ਇਸ਼ਕ ਦੀ ਨਾ ਰੁਕਣ ਵਾਲੀ ਹੜਦੇ ਵੇਗ ਦੀ ਰਾਂ ਆਈ, ਸੁਰਤ ਨੂੰ ਲੈ ਟੁਰੀ, ਮਨ ਨੂੰ ਲੈ ਟੁਰੀ, ਦੇਹ ਨੂੰ ਲੈ ਟੁਰੀ, ਖਿੱਚ ਦੀ ਤ੍ਰਿਖੀ ਕਾਂਗ ਰਾਜਾ ਨੂੰ ਨਸਾਈ ਲਈ ਜਾਂਦੀ ਹੈ, ਭਜਾਈ ਲਈ ਜਾਂਦੀ ਹੈ। ਪ੍ਰੀਤਮ ਆਇਆ, ਮੇਰਾ ਪ੍ਰੀਤਮ ਆਇਆ ਕਹਿੰਦਾ ਲੋਹਾ ਜਿਉਂ ਤਾ ਕੇ ਚੁੰਬਕ ਵੱਲ ਜਾਂਦਾ ਹੈ, ਇਉਂ ਧਰੂਈ ਦਾ ਜਾ ਰਿਹਾ ਹੈ। ਵੱਛਾ ਮਾਵਨੀ ਭੰਨਾ ਜਾਂਦਾ ਹੈ, ਕਾਲੀ ਹੋਈ ਨਦੀ ਸਮੁੰਦਰ ਵੱਲ ਨੱਠੀ ਜਾਂਦੀ ਹੈ, ਤਿਵੇਂ ਰਾਜਾ ਸਤਿਗੁਰ ਵੱਲ ਭੱਜਾ ਜਾ ਰਿਹਾ ਹੈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਖੀਰਲਾ ਭਾਗ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।